ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋਂ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਵਾਹਿਗੁਰੂ ਬਿਘਨਨ ਕੇ ਸ੍ਰੀ ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾ ਬਹੁ ਗੁਰ ਤੇਗ ਬਹਾਦਰ ਪਰਮ ਕੇਰ ਪਾਲਾ ਵਾਹਿਗੁਰੂ ਪਰਮ ਕੇਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ
ਸੀਸਾ
ਬੰਦੋਂ ਬਾਰ ਬਾਰ ਜਗ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਇਕ ਓਂਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਇਸ ਪ੍ਰਕਾਰ ਗੁਰਨਿਟ ਤੇ ਸਦਗੁਣ ਕੋ ਪਾਵੈ ਜਨਮ ਮਨ ਚਿਰਕਾਲ ਕੇ ਹਿਨ ਮੂਲ ਮਿਟਾਵੈ ਇਸ ਪ੍ਰਕਾਰ ਗੁਰਨਿਟ ਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਪਤਿਤ ਪਾਵਨ ਭਗਤ ਵਛਲ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਤਿਅੰਤ ਬਖਸ਼ਿਸ਼ ਰਹਿਮਤ ਦਾ ਸਦਕਾ ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸੱਜੇ ਨੇ ਆਪ ਸੰਗਤਾਂ ਨੇ ਮਿਲੇ ਹੋਏ ਮਨੁੱਖਾ ਜਨਮ ਤੋਂ ਲਾਹਾ ਖੱਟਦਿਆਂ ਹੋਇਆ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕਰਕੇ ਲਾਹੇ ਪ੍ਰਾਪਤ ਕੀਤੇ ਹਨ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਤੁਰਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਆਨੰਦ ਪ੍ਰਾਪਤ ਕੀਤਾ ਹੈ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਪਾਵਨ ਬਚਨ ਹਨ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ। ਜਿਨ੍ਹਾਂ ਨੇ ਸਤ ਸੰਗਤ ਦੇ ਨਾਲ ਮਿਲ ਕਰਕੇ ਆਪਣੇ ਮਿਲੇ ਹੋਏ ਮਨੁੱਖਾ ਜਨਮ ਤੋਂ ਲਾਹਾ ਖੱਟਿਆ, ਇੱਥੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੇ ਰਸ ਦੀ ਪ੍ਰਾਪਤੀ ਲਈ ਹੈ, ਲੋਕ ਔਰ ਪਰਲੋਕ ਉਜਾਰੋ ਦੀਪੇ ਦੇ ਵਾਂਗ ਖਿੜਵਾਇਆ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਅਤੇ ਰਹਿਮਤ ਦੇ ਨਾਲ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਦਾ ਸੁਭਾਗ ਸਮਾਂ ਮਿਲਿਆ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕੀਤਾ ਸੀ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਕਲਯੁਗੀ ਜੀਵਾਂ ਦੀ ਕਲਿਆਣ ਕਰ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਬਾਹਰ ਪੰਡਾਲ ਦੇ ਵਿੱਚ ਸਿੰਘਾਸਣ 'ਤੇ ਸੁਭਾਇਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੀ ਦਾਰ ਬਖਸ਼ਿਸ਼ ਕਰਦੇ ਨੇ, ਉਪਦੇਸ਼ ਦਿੰਦੇ ਨੇ। ਦੂਰਾਂ ਦੁਰਾਡਿਆਂ ਤੋਂ ਸੰਗਤਾਂ ਚੱਲ ਕਰਕੇ ਆਉਂਦੀਆਂ, ਸਤਿਗੁਰਾਂ ਦੇ ਦੀਦਾਰ ਕਰਦੀਆਂ, ਆਪਣੀਆਂ ਇੱਛਾਵਾਂ ਮਨੋਰਥ ਸੰਕਲਪ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਤੀ ਰੱਖਦੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਸਭ ਦੀਆਂ ਇੱਛਾਵਾਂ ਮੁਰਾਦਾਂ ਪੂਰੀਆਂ ਕਰਦੇ ਔਰ ਸਭ ਆਨੰਦ ਪ੍ਰਾਪਤ ਕਰ ਰਹੇ ਨੇ। ਅੱਜ ਦੇ ਪ੍ਰਸੰਗ ਦੇ ਵਿੱਚ ਜਿਵੇਂ ਵਿਚਾਰ ਆ ਰਹੀ ਹੈ, ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ। ਉਸ ਤੋਂ ਪਹਿਲਾਂ ਇੱਕ ਮੈਂ ਬੇਨਤੀ ਕਰਦੇ ਹਾਂ ਕਿ ਜਿਵੇਂ ਭਾਈ ਸਾਹਿਬ ਹੋਣਾ ਦੱਸਿਆ ਕਿ ਦੀਵਾਲੀ ਦਾ ਸ਼ੁਭ ਦਿਹਾੜਾ ਸ਼ੁਭ ਤਿਉਹਾਰ ਆ ਰਿਹਾ ਹੈ, ਸੋ ਉਸ ਤਿਉਹਾਰ 'ਤੇ ਪਹਿਲਾਂ ਦੇ ਵਾਂਗ ਜਿਵੇਂ ਪਿਛਲੀ ਵਾਰੀ ਵੀ ਇਹ ਬੇਨਤੀ ਸੀ ਕਿ ਇੱਕ ਤਾਂ ਇੱਥੇ ਗੁਰੂ ਘਰ ਵਿਖੇ ਸੋ ਪਟਾਕੇ ਚਲਾਉਣ ਦੀ ਮਨਾਹੀ ਕੀਤੀ ਹੋਈ ਹੈ, ਦੂਸਰੇ ਬੇਨਤੀ ਇਸ ਵਾਰੀ ਕਿ ਪਿਛਲੀ ਵਾਰ ਬਹੁਤ ਜ਼ਿਆਦਾ ਮਠਿਆਈ ਆਈ ਜੋ ਕਿ ਸੰਗਤਾਂ ਤੋਂ ਵੀ ਨਹੀਂ ਛਕੀ ਗਈ, ਬਾਹਰ ਗਾਰਬੇਜ ਵਿੱਚ ਹੀ ਜਾਣੀ ਉੱਥੇ ਸੁੱਟਣੀ ਪਈ। ਸੋ ਸਾਰੀਆਂ ਸੰਗਤਾਂ ਨੂੰ ਇਹ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਐਵੇਂ ਆਪਣੀ ਮਨੀ ਵੇਸਟ ਨਾ ਕਰਿਓ। ਜੇ ਕੋਈ ਭਾਵਨਾ ਹੈ ਤੇ ਮਠਿਆਈ ਦੀ ਜਗ੍ਹਾ ਤੁਸੀਂ ਹੋਰ ਵੀ ਕੋਈ ਵਸਤੂ ਲੈ ਆਓਗੇ ਤੇ ਗੁਰੂ ਦਰਬਾਰ ਵਿਖੇ ਪ੍ਰਵਾਨ ਹੈ। ਆਪਣੀ ਆਪਣੀ ਸ਼ਰਧਾ ਮੁਤਾਬਕ ਜਿੱਥੇ ਤੁਸੀਂ ਮਨੀ ਮਠਿਆਈ 'ਤੇ ਖਰਚ ਕਰਨੀ ਹੈ, ਕਿਸੇ ਹੋਰ ਪੱਖ 'ਤੇ ਖਰਚ ਕਰਕੇ ਆਪਣੀ ਸ਼ਰਧਾ ਪੂਰੀ ਕਰ ਸਕਦੇ ਹੋ, ਸੋ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ। ਕਿਰਪਾ ਕਰਕੇ ਮਠਿਆਈ ਨਾ ਹੀ ਲਿਆਂਦੀ ਜਾਵੇ ਤਾਂ ਚੰਗਾ, ਜੇ ਕਿਸੇ ਨੇ ਜ਼ਰੂਰੀ ਲਿਆਉਣੀ ਹੈ ਤਾਂ ਬਿਲਕੁਲ ਸੰਕੋਚ ਕੇ ਥੋੜ੍ਹੀ ਜਿਹੀ ਲੈ ਕੇ ਆਇਓ। ਸੋ ਦੂਸਰੀ ਬੇਨਤੀ ਹੈ ਕਿ 1 ਨਵੰਬਰ ਮੰਗਲਵਾਰ ਨੂੰ ਆਟਵਾ ਵਿਖੇ 1984 ਦੇ ਘੱਲੂਘਾਰੇ ਸੰਬੰਧੀ ਸਵੇਰੇ 6 ਵਜੇ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰੂ ਘਰ ਤੋਂ ਬੱਸਾਂ ਚੱਲਣਗੀਆਂ ਅਤੇ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਸੰਮੇਲਨ ਵਿੱਚ ਰੈਲੀ ਵਿੱਚ ਆਪ ਜ਼ਰੂਰ ਪਹੁੰਚਿਓ। ਸੋ 1 ਨਵੰਬਰ ਨੂੰ ਇੱਥੇ ਬੱਸਾਂ ਆ ਜਾਣਗੀਆਂ। ਜਿਸ ਜਿਸ ਕਿਸੇ ਕੋਲ ਵੀ ਸਮਾਂ ਹੈ ਜ਼ਰੂਰ ਸਮਾਂ ਕੱਢਿਓ, ਜੇ ਘਰ ਦੇ ਵਿੱਚ ਵਿਹਲੇ ਹੋ ਤਾਂ ਇਸ ਰੈਲੀ ਵਿੱਚ ਪਹੁੰਚ ਕਰਕੇ ਆਪਣੇ ਜਿਹੜੇ ਅਧਿਕਾਰ ਨੇ ਉਹ ਲੈਣ ਦਾ ਸਾਡਾ ਫਰਜ਼ ਹੈ, ਆਪਣੇ ਕਿਸੇ ਨੂੰ ਦੇਣੇ ਨਹੀਂ ਅਤੇ ਕਿਸੇ ਦੇ ਅਸੀਂ ਲੈਣੇ ਨਹੀਂ, ਇਹ ਸਾਡਾ ਸਿੱਖੀ ਦਾ ਸਿਧਾਂਤ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਇਸ ਬੇਨਤੀਆਂ ਸਾਡੀਆਂ ਜ਼ਰੂਰ ਪ੍ਰਵਾਨ ਕਰਿਓ। ਸੋ ਆਓ, ਜਿਵੇਂ ਪ੍ਰਸੰਗ ਦੀ ਵਿਚਾਰ ਆ ਰਹੀ ਹੈ, ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਲਯੁਗ ਜੀਵਾਂ ਦੀ ਕਲਿਆਣ ਕਰ ਰਹੇ ਨੇ, ਮਨ ਬਿਰਤੀਆਂ ਇਕਾਗਰ ਕਰਦੇ ਹੋਏ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਇਸ ਪ੍ਰਕਾਰ ਗੁਰਨਿਟ ਤੇ ਸਤਿਗੁਣ ਕੋ ਪਾਵੈ।
ਸਿੱਖ ਸੰਗਤਾਂ ਨੂੰ ਜਦੋਂ ਪਤਾ ਚੱਲਦਾ ਕਿ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਪਰ ਸਿੰਘਾਸਣ 'ਤੇ ਬੈਠ ਕਰਕੇ ਸੰਗਤਾਂ ਨੂੰ ਦੀਦਾਰ ਬਖਸ਼ਿਸ਼ ਕਰਦੇ ਨੇ, ਉਪਦੇਸ਼ ਦਿੰਦੇ ਨੇ, ਦੂਰਾਂ ਦਰੇਡਿਆਂ ਤੋਂ ਚੱਲ ਕਰਕੇ ਕਾਬਲ, ਕੰਧਾਰ, ਪੋਠੋ, ਹਰ ਇਲਾਕੇ, ਮਾਝਾ, ਮਾਲਵਾ, ਦੁਆਬਾ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦੀਦਾਰ ਵਾਸਤੇ ਪਹੁੰਚਦੀਆਂ ਨੇ। ਮਹਾਰਾਜ ਜੀ ਦੇ ਦੀਦਾਰ ਕਰਕੇ ਸਤਿਗੁਣ ਜਿਹੜੇ ਸ਼ੁਭ ਗੁਣ ਹਨ ਉਹਨਾਂ ਨੂੰ ਧਾਰਨ ਕਰਦੀਆਂ ਹਨ।
ਜਨਮ ਮਨ ਚਿਰਕਾਲ ਕੇ ਮੂਲ ਮਟਾਵਾ।
ਜਿਹੜਾ ਲੰਬੇ ਸਮੇਂ ਤੋਂ ਜੰਮਣ ਤੇ ਮਰਨ ਦਾ ਦੁੱਖ ਮਨੁੱਖ ਨੂੰ ਪਿਆ ਹੋਇਆ ਹੈ ਉਸ ਨੂੰ ਮੁੱਢੋਂ ਹੀ ਕਟਾ ਲੈਂਦੀਆਂ ਨੇ, ਭਾਵ ਉਸ ਦੀ ਜੜ੍ਹ ਹੀ ਖਤਮ ਕਰਾ ਲੈਂਦੀਆਂ ਹਨ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦੀਦਾਰ ਜਨਮ ਮਰਨ ਦੁੱਖ ਜਾਏ। ਸੋ ਕਹੋ ਟਲ ਗੁਰ ਸੇਵੀਐ ਅਹਿਨ ਸਹਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਜਨਮ ਮਰਨ ਦਾ ਜਿਹੜਾ ਭਾਰੀ ਦੁੱਖ ਹੈ, ਜਿਹੜਾ ਇਹ ਹਰੇਕ ਮਨੁੱਖ ਦੇ ਸਿਰ ਤੇ ਬੱਝਿਆ ਹੋਇਆ, ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਉਹ ਖਤਮ ਕਰ ਲੈਂਦੇ ਨੇ।
ਪਰਮ ਪ੍ਰੇਮ ਉਮਗ ਹਿਰਦੈ ਸਿਮਰੈ ਸਤਨਾਮੁ,
ਜਿਹੜਾ ਹਿਰਦੈ ਉਹ ਪਰਮ ਵੱਡੇ ਪ੍ਰੇਮ ਦੇ ਵਿੱਚ ਉਮਗ ਜਾਂਦਾ, ਭਾਵ ਉੱਛਲਦਾ ਹੈ। ਜਦੋਂ ਪ੍ਰੇਮ ਉੱਛਲਦਾ ਤਦੋਂ ਵੈਰਾਗ ਦੀ ਜੜ ਲੱਗਦੀ ਹੈ। ਜਦੋਂ ਵੈਰਾਗ ਦੀ ਜੜ ਲੱਗ ਜਾਵੇ ਉਦੋਂ ਫਿਰ ਸੰਸਾਰੀ ਪਦਾਰਥਾਂ ਤੋਂ, ਸੰਸਾਰ ਵੱਲੋਂ ਇਹ ਪ੍ਰਤੀਤ ਹੁੰਦਾ ਕਿ ਸਾਰਾ ਸੰਸਾਰ ਨਾਸ਼ਵੰਤ ਹੈ। ਫਿਰ ਹਿਰਦੇ ਦੇ ਅੰਦਰ ਇੱਕ ਸੰਨਿਆਸ ਪੈਦਾ ਹੁੰਦਾ, ਉਦਾਸੀਨ ਦੀ ਜੜ ਲੱਗਦੀ ਹੈ, ਉਦਾਸ ਤੋਂ ਸੰਨਿਆਸ ਪੈਦਾ ਹੁੰਦਾ। ਕਈਆਂ ਨੂੰ ਸੰਨਿਆਸ ਇੱਥੋਂ ਤੱਕ ਲੈ ਜਾਂਦਾ ਕਿ ਘਰ ਬਾਰ ਵੀ ਤਿਆਗ ਦਿੰਦਾ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਘਰ ਹੀ ਮਾਹੇ ਉਦਾਸੋ, ਘਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਸੰਸਾਰ ਤੋਂ ਉਪਰਾਮਤਾ ਰੱਖਣੀ, ਆਪਣੇ ਆਪ ਤੋਂ ਉਦਾਸ ਹੋ ਜਾਣਾ, ਸੰਸਾਰ ਨੂੰ ਉਦਾਸ ਕਰ ਦੇਣਾ, ਭਾਵ ਪਰੇ ਕਰ ਦੇਣਾ। ਆਸ ਇੱਕ ਪਰਮੇਸ਼ਰ ਦੀ ਲਾ ਕੇ ਰੱਖਣੀ, ਪਰਮੇਸ਼ਰ ਦੀ ਪ੍ਰਾਪਤੀ ਦੀ, ਫਿਰ ਉਹ ਪਰਮੇਸ਼ਰ ਦੇ ਤਾਂ ਹੀ ਮਿਲਾਪ ਹੁੰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਜਿਨ੍ਹਾਂ ਨੇ ਵੀ ਇਸ ਸਿਧਾਂਤ ਨੂੰ ਅਪਣਾ ਲਿਆ, ਪ੍ਰੇਮ ਤੋਂ ਬਿਨਾਂ ਵੈਰਾਗ ਨਹੀਂ, ਵੈਰਾਗ ਤੋਂ ਬਿਨਾਂ ਉਦਾਸ ਨਹੀਂ, ਉਦਾਸ ਤੋਂ ਬਿਨਾਂ ਸੰਨਿਆਸ ਨਹੀਂ, ਇਸੇ ਤਰ੍ਹਾਂ ਸੰਨਿਆਸ ਤੋਂ ਬਿਨਾਂ ਮਿਲਾਪ ਨਹੀਂ, ਮਿਲਾਪ ਤੋਂ ਬਿਨਾਂ ਜਨਮ ਮਰਨ ਦਾ ਦੁੱਖ ਨਹੀਂ ਕੱਟਿਆ ਜਾਂਦਾ। ਮਿਲਾਪ ਹੋਵੇਗਾ, ਅਭੇਦਤਾ ਤਾਂ ਬਣਨੀ ਹੈ। ਅਭੇਦਤਾ ਬਣ ਗਈ, ਇੱਕ ਵਾਰੀ ਪਰਮੇਸ਼ਰ ਦੇ ਨਾਲ ਇੱਕ ਸੁਰਤਾ ਹੋ ਗਈ, ਫਿਰ ਦੁਬਾਰਾ ਜਨਮ ਮਰਨ ਦੇ ਗੇੜੇ ਵਿੱਚ ਨਹੀਂ ਆਉਣਾ ਪੈਂਦਾ। ਸਿੱਖ ਸੰਗਤਾਂ ਆਪਣੇ ਮਨਾਂ ਦੇ ਅੰਦਰ ਇਹ ਪ੍ਰੇਮ ਲੈ ਕੇ, ਵੱਡਾ ਪ੍ਰੇਮ ਜਗਾ ਕੇ ਸਤਿਗੁਰੂ ਮਹਾਰਾਜ ਜੀ ਦੇ ਦੀਦਾਰ ਕਰਦੀਆਂ ਨੇ ਕਿ ਆਪਣਾ ਜਿਹੜਾ ਜਨਮ ਮਰਨ ਦਾ ਦੁੱਖ ਲੰਬੇ ਸਮੇਂ ਤੋਂ ਪਿਆ ਹੋਇਆ, ਇਹ ਕੱਟਿਆ ਜਾਵੇ ਤੇ ਅਸੀਂ ਸਤਿਗੁਰਾਂ ਦੀ ਅਭੇਦਤਾ ਪ੍ਰਾਪਤ ਕਰ ਲਈਏ, ਪਰਮੇਸ਼ਰ ਦੀ ਪ੍ਰਾਪਤੀ ਕਰ ਲਈਏ।
ਲੱਖ ਪਰਪੰਚ ਕੋ ਇੱਕ ਥਲ ਵਿਸਰਮੂ,
ਕਿਉਂਕਿ ਸੰਸਾਰ ਨੂੰ ਮਿੱਥਿਆ ਜਾਣ ਕੇ, ਨਾਸਵੰਤ ਜਾਣ ਕੇ, ਦ੍ਰਿਸ਼ਟਮਾਨ ਹੈ ਸਗਲ ਮਥਿਨਾ, ਜਿੰਨੀ ਇਹ ਸ੍ਰਿਸ਼ਟੀ ਨਜ਼ਰ ਆ ਰਹੀ ਹੈ ਸਾਰੀ ਨਾਸਵੰਤ ਹੈ। ਜੇ ਕਿਸੇ ਨੂੰ ਸਮਝ ਪੈ ਜਾਵੇ ਕਿ ਇਹ ਵਾਕਿਆ ਨਾਸਵੰਤ ਹੈ, ਤੇ ਫਿਰ ਉਹ ਨਾਸਵੰਤ ਸਮਝ ਕਰਕੇ ਇੱਕ ਥਾਂ ਤੇ ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਸਾਏ। ਫਿਰ ਉਹ ਇੱਕ ਜਗ੍ਹਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਸੁੰਦਰ ਜਗ੍ਹਾ ਦੇ ਉੱਪਰ ਆ ਕੇ ਬੈਠਦੇ ਨੇ। ਜਹ ਸਤਿਗੁਰ ਤਹ ਸਤ ਸੰਗਤ ਬਣਾਈ, ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਸੁਭਾਏ ਮੋਣ ਹੋਣ, ਉੱਥੇ ਸਤਸੰਗਤ ਹੁੰਦੀ ਹੈ। ਔਰ ਸਤਸੰਗਤ ਦੇ ਵਿੱਚ ਕੇਵਲ ਇੱਕ ਪਰਮੇਸ਼ਰ ਦੇ ਨਾਮ ਦੀ ਅਰਾਧਨਾ ਹੀ ਹੁੰਦੀ ਹੈ। ਉੱਥੇ ਕੇਵਲ ਇੱਕ ਨਾਮ ਦਾ ਹੀ ਗਾਇਨ ਹੋਵੇਗਾ, ਨਾਮ ਦਾ ਹੀ ਵਿਖਿਆਨ ਹੋਵੇਗਾ, ਨਾਮ ਦਾ ਹੀ ਅਰਾਧਨਾ ਹੋਵੇਗਾ, ਨਾਮ ਦਾ ਹੀ ਸੁਣਨਾ ਹੋਵੇਗਾ। ਤੇ ਜਿੱਥੇ ਇੱਕ ਕੇਵਲ ਪਰਮੇਸ਼ਰ ਦਾ ਨਾਮ ਦਾ ਕਥਨ ਹੁੰਦਾ ਹੋਵੇ, ਉੱਥੇ ਸਤਿਗੁਰੂ ਮਹਾਰਾਜ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਉੱਥੇ ਪਰਮੇਸ਼ਰ ਆਪ ਆ ਕੇ ਆਪਣਾ ਵਾਸਾ ਕਰਦੇ ਨੇ। ਤੇ ਜਿੱਥੇ ਏਡੀ ਵੱਡੀ ਖੇਡ ਵਰਤ ਜਾਵੇ, ਉੱਥੇ ਕਿਵੇਂ ਨਾ ਜਨਮ ਮਰਨ ਦਾ ਦੁੱਖ ਕੱਟਿਆ ਜਾਵੇਗਾ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਤਸੰਗਤ ਕਾ ਗੁਣ ਬਹੁਤ ਅਧਿਕਾਈ, ਪੜ ਸੂਆ ਗਣਕ ਉਧਾਰੇ। ਜਿੱਥੇ ਇੱਕ ਕੇਵਲ ਸਤਸੰਗਤ ਤੋਤੇ ਦੇ ਨਾਲ ਗਣਕਾ ਪਾਪਣ ਨੇ ਕਰ ਲਈ, ਉਹ ਤਰ ਗਈ, ਅਸੀਂ ਤਾਂ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੋਦ ਦਾ ਆਨੰਦ ਲੈਂਦੇ ਹਾਂ। ਤੇ ਜੇ ਸਾਡੀ ਵੀ ਭਾਵਨਾ ਉਹ ਬਣ ਜਾਵੇ, ਉਹ ਸਤਸੰਗਤ ਵਾਲੀ, ਕਿ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਕੋਲ ਜਾ ਕੇ ਬੈਠਣਾ ਔਰ ਆਪਣੇ ਜਨਮ ਮਰਨ ਦੇ ਦੁੱਖ ਨੂੰ ਕੱਟਣਾ ਹੈ, ਉਹ ਸੰਸਾਰ ਨੂੰ ਮਿੱਥਿਆ ਜਾਣ ਕੇ, ਸੰਸਾਰ ਦੇ ਪਦਾਰਥਾਂ ਭੋਗਾਂ ਨੂੰ ਮਿੱਥਿਆ ਜਾਣ ਕੇ, ਕੇਵਲ ਇੱਕ ਆਤਮਾ ਦੀ ਵਸਤੂ ਦੀ ਖੋਜ ਵਾਸਤੇ, ਪਰਮਾਤਮਾ ਦੀ ਪ੍ਰਾਪਤੀ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਉਂਦੇ ਨੇ।
ਜਿਸ ਚੜੈ ਸਰੀਤ ਸੋ ਹੋਏ ਅੰਧ ਬਲਾਸਾ,
ਸਤਿਗੁਰੂ ਪਾਤਸ਼ਾਹ ਮਹਾਰਾਜ ਉਸੇ ਰੀਤੀ ਦੇ ਨਾਲ ਜਦੋਂ ਵੀ ਅਗਲੀ ਸਵੇਰ ਹੁੰਦੀ ਹੈ, ਅਗਲਾ ਦਿਨ ਹੁੰਦਾ, ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ, ਮਹਾਨ ਆਨੰਦ ਵਿੱਚ ਲੀਨ ਹੁੰਦੇ।
ਤਵ ਸੰਗਤ ਸਗਰੀ ਮਿਲੈ ਹੋਏ ਪਰਮ ਪ੍ਰਕਾਸ਼ਾ,
ਸਾਰੀ ਸੰਗਤ ਆ ਕਰਕੇ ਉਸੇ ਰੀਤੀ ਨਾਲ ਅੰਮ੍ਰਿਤ ਵੇਲੇ ਸਤਸੰਗਤ ਕਰਦੀ ਹੈ ਤੇ ਵੱਡਾ ਗਿਆਨ ਦਾ ਪ੍ਰਕਾਸ਼ ਹੁੰਦਾ ਹੈ।
ਦਰਸ਼ਨ ਲਹਿ ਪਨੀਤ ਬਹੁ ਜਨ ਸ਼ਾਂਤ ਸਰੂਪ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਜਿਹੜੇ ਪਾਪੀ ਹਿਰਦੇ ਸਨ ਉਹ ਵੀ ਪਵਿੱਤਰ ਹੋ ਜਾਂਦੇ ਨੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਵਿੱਚ ਪਰਿਪੂਰਨੇ, ਉਦੋਂ ਜਿਹੜੇ ਪਾਪੀ ਹਿਰਦੇ ਨੇ ਉਹ ਵੀ ਪਵਿੱਤਰ ਹੋ ਜਾਂਦੇ ਨੇ। ਔਰ ਸ਼ਾਂਤ ਸਰੂਪਾ, ਸ਼ਾਂਤ ਸਰੂਪ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਵਿੱਚ ਸੁਭਾਇਮਾਨ ਹਨ। ਐਸੇ ਸਤਿਗੁਰਾਂ ਦੇ ਸ਼ਾਂਤ ਸਰੂਪ ਦੇ ਦਰਸ਼ਨ ਕਰਕੇ ਔਰ ਹਿਰਦੇ ਪਵਿੱਤਰ ਹੋ ਜਾਂਦੇ ਨੇ ਔਰ ਆਪਣੇ ਵੀ ਹਿਰਦੇ ਸ਼ਾਂਤ ਹੋ ਜਾਂਦੇ ਹਨ।
ਪਰਮ ਬ੍ਰਿਧ ਕਦ ਲਗ ਜਿਨੋ ਗੁਰੂ ਤ੍ਰਿਤੀ ਅਨੁਪਾ
ਅਨੁਪਾ ਉਪਮਾ ਤੋਂ ਰਹਿਤ ਤੀਸਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਰੂਪ ਜਿਨ੍ਹਾਂ ਦਾ ਕਦ ਬਹੁਤ ਸੋਹਣਾ ਸੁੰਦਰ ਹੈ ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਬਿਰਧ ਸਰੂਪ ਹੈ। ਸਿਆਣਿਆਂ ਦਾ ਤਾਂ ਉਂਝ ਹੀ ਕਥਨ ਹੈ, ਕਹਿੰਦੇ ਬਜ਼ੁਰਗ ਹਵੇਲੀ ਵਿੱਚ ਬੈਠਾ ਹੋਵੇ ਤੇ ਹਵੇਲੀ ਦੀ ਜਿਹੜੀ ਸੋਭਾ ਉਹ ਦੂਣੀ ਹੋ ਜਾਂਦੀ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ 72 ਸਾਲ ਦੀ ਉਮਰ ਤੋਂ ਬਾਅਦ ਗੁਰਤਾ ਗੱਦੀ ਦੇ ਉੱਪਰ ਸੁਭਾਇਮਾਨ ਹੋਏ ਨੇ ਔਰ ਜਿਸ ਸਿੰਘਾਸਣ ਤੇ ਬੈਠਦੇ ਨੇ ਇੰਝ ਲੱਗਦਾ ਕਿ ਜਿਵੇਂ ਹੁਣ ਅਸੀਂ ਇਹ ਸੱਚਖੰਡ ਹੀ ਬੈਠ ਗਏ ਹੋਵਾਂਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਨਿਰਮਲ ਆਤਮਾ, ਨਿਮਰਤਾ ਵਾਲਾ ਸੁਭਾਅ। ਬਾਬਾ ਦਾਤੂ ਜੀ ਨੇ ਇੱਕ ਸਮੇਂ ਲੱਤ ਮਾਰ ਦਿੱਤੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੇ ਛੋਟੇ ਸਪੁੱਤਰ ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਅੱਗੋਂ ਕਹਿਣ ਲੱਗੇ ਕਿ ਬਾਬਾ ਦਾਤੂ ਜੀ, ਇਹ ਜਿਹੜਾ ਹੱਡ ਹੈ ਇਹ ਤਾਂ ਪੱਕ ਚੁੱਕਾ ਹੈ, ਭਾਵ ਉਮਰ ਵਡੇਰੀ ਹੋ ਗਈ ਹੈ, ਤੇ ਤੁਹਾਡਾ ਜੇ ਸਰੀਰ ਕੋਮਲ ਹੋਵੇਗਾ ਕਿਤੇ ਚੋਟ ਤਾਂ ਨਹੀਂ ਆ ਗਈ। ਇੰਨੀ ਨਿਮਰਤਾ ਔਰ ਇੰਨੇ ਸ਼ਾਂਤ ਸੁਭਾਅ ਦੇ ਪੁੰਜ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜਿਹੜੇ ਸਤਸੰਗਤ ਦੇ ਵਿੱਚ ਬੈਠਦੇ ਨੇ ਔਰ ਕਲਯੁਗੀ ਜੀਵਾਂ ਦੀ ਕਲਿਆਣ ਕਰਦੇ ਹਨ।
ਪਲਤ ਪਲਤ ਕਰਤੇ ਸਫਲ ਦਰਸ਼ਨ ਕੋ ਪਾਏ,
ਜੋ ਵੀ ਸਤਿਗੁਰੂ ਮਹਾਰਾਜ ਜੀ ਦੇ ਦੀਦਾਰ ਕਰਦਾ ਹੈ, ਸਤਸੰਗਤ ਕਰਦਾ ਹੈ, ਉਪਦੇਸ਼ ਲੈਂਦਾ, ਇਸ ਹਾਲਤ ਲੋਕ ਦਾ ਪਲਤ ਪਰਲੋਕ ਦਾ ਦੋਨੇ ਸੁੱਖ ਪ੍ਰਾਪਤ ਕਰ ਜਾਂਦਾ ਹੈ।
ਬੰਧਨ ਘਰ ਬੈਠੇ ਨਿਗਟ ਮਨ ਮੋਦੋ ਪਾਏ,
ਜਿਹੜਾ ਵੀ ਸਤਿਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਪਾਸ ਬੈਠ ਜਾਂਦਾ ਵੱਡਾ ਆਨੰਦ ਹੀ ਪ੍ਰਾਪਤ ਹੁੰਦਾ। ਉਸ ਦੇ ਅੰਦਰ ਅਨਹਦ ਧੁਨੀਆਂ, ਕਈ ਤਰ੍ਹਾਂ ਦੀਆਂ ਰੁਚੀਆਂ ਅੰਦਰ ਪੈਦਾ ਹੁੰਦੀਆਂ ਹਨ।
ਪਰਮੇਸ਼ਰ ਕੀ ਦਿਸ਼ਾ ਅਵਲਾਖਤ ਜੋਈ,
ਜਿਹੜਾ ਵੀ ਕੋਈ ਪਰਮੇਸ਼ਰ ਦੀ ਦਿਸ਼ਾ ਵੱਲ ਭਾਵ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਆਪਣੇ ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ ਸਤਸੰਗਤ ਵਿੱਚ ਆਉਂਦਾ, ਸਤਿਗੁਰੂ ਮਹਾਰਾਜ ਉਹੋ ਜਿਹਾ ਹੀ ਆਨੰਦ ਪ੍ਰਾਪਤ ਕਰ ਦਿੰਦੇ ਨੇ। ਹੁਣ ਜਿਹੜਾ ਕੋਈ ਮਨੁੱਖ ਵਸਤੂ ਖਰੀਦਣ ਵਾਸਤੇ ਬਾਜ਼ਾਰ ਵਿੱਚ ਜਾਵੇ ਤੇ ਬਾਜ਼ਾਰ ਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਦੁਕਾਨਾਂ ਨੇ, ਕੋਈ ਸੌਦਾ ਦਿੰਦਾ, ਕੋਈ ਕੱਪੜਾ ਦਿੰਦਾ, ਕੋਈ ਇਸੇ ਤਰ੍ਹਾਂ ਗਹਿਣੇ ਦਿੰਦਾ, ਤਰ੍ਹਾਂ ਤਰ੍ਹਾਂ ਦਾ ਸੌਦਾ ਮਿਲਦਾ ਉੱਥੇ। ਤੇ ਉਹ ਮਨੁੱਖ ਦੀ ਆਪਣੀ ਇੱਛਾ ਹੈ ਕਿ ਉਹ ਘਰ ਦੇ ਵਿੱਚੋਂ ਇੱਛਾ ਲੈ ਕੇ ਜਾਂਦਾ ਕਿ ਮੈਂ ਹੁਣ ਘਰ ਦਾ ਸੌਦਾ ਪੱਤਾ ਲੈਣਾ, ਕੱਪੜਾ ਲੈਣਾ ਜਾਂ ਗਹਿਣਾ ਗੱਟਾ ਲੈਣਾ। ਉਹ ਘਰੋਂ ਹੀ ਇੱਛਾ ਲੈ ਕੇ ਜਾਂਦਾ ਕਿ ਮੈਂ ਕਿਹੋ ਜਿਹੀ ਵਸਤੂ ਬਾਜ਼ਾਰ ਚੋਂ ਲੈ ਕੇ ਆਉਣੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜਿਹੜੀ ਵੀ ਕੋਈ ਇੱਛਾ ਲੈ ਕੇ ਆਉਂਦਾ ਹੈ, ਜੇ ਤੇ ਕਿਸੇ ਨੇ ਕੋਈ ਦੁੱਧ ਪੁੱਤਰ ਚਾਹੀਦਾ ਉਹ ਇੱਛਾ ਲੈ ਕੇ ਆਉਂਦਾ, ਮਹਾਰਾਜ ਉਹੋ ਜਿਹੀ ਇੱਛਾ ਪੂਰੀ ਕਰ ਦਿੰਦੇ ਨੇ। ਜੇ ਕੋਈ ਪਰਮੇਸ਼ਰ ਦੀ ਇੱਛਾ ਲੈ ਕੇ ਆਉਂਦਾ ਕਿ ਮੈਂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ, ਨਾਮ ਦੀ ਦਾਤ ਮਿਲ ਜਾਵੇ, ਕੇਵਲ ਸੇਵਾ ਮਿਲ ਜਾਵੇ, ਸਤਸੰਗਤ ਮਿਲ ਜਾਵੇ, ਸਤਿਗੁਰੂ ਮਹਾਰਾਜ ਉਹੋ ਜਿਹਾ ਆਨੰਦ ਦਿੰਦੇ ਹਨ।
ਸੋ ਪ੍ਰਸੰਨ ਤਿਸ ਪਰ ਅਧਿਕ ਪ੍ਰਾਪਤ ਹੋਈ,
ਸਤਿਗੁਰੂ ਮਹਾਰਾਜ ਐਵੇਂ ਉਸ ਦੇ ਉੱਪਰ ਸ੍ਰੇਸ਼ਟ ਪ੍ਰਸੰਨਤਾ ਧਾਰ ਕਰਕੇ ਉਹੀ ਵਸਤੂ ਦੇ ਦਿੰਦੇ ਨੇ।
ਸੋ ਮਗ ਬਤਾਏ ਨਿਹਾਲ ਕਰ ਤਤਕਾਲ ਆਨੰਦੇ,
ਸਤਿਗੁਰੂ ਮਹਾਰਾਜ ਸੁਮਗ ਬਤਾਏ ਸ੍ਰੇਸ਼ਟ ਰਸਤਾ ਦੱਸ ਦਿੰਦੇ ਨੇ ਪਰਮਾਰਥ ਦਾ ਕਿ ਪਿਆਰਿਆ ਇਸ ਰਸਤੇ ਤੇ ਤੁਰੇਗਾ ਤੇ ਸੁੱਖ ਮਿਲਣਗੇ, ਜੇ ਤੂੰ ਪਰਮਾਰਥ ਦਾ ਰਸਤਾ ਛੱਡ ਕਰਕੇ ਸਵਾਰਥ ਦੇ ਰਸਤੇ ਤੇ ਚੱਲ ਪਵੇਂ ਸੁੱਖ ਲੱਭੇਗਾ ਪਰ ਲੱਭਣੇ ਨਹੀਂ, ਇੱਥੋਂ ਦੁੱਖ ਮਿਲਣਗੇ। ਸੁੱਖ ਤੈਨੂੰ ਪਰਮਾਰਥ ਦੇ ਰਸਤੇ ਤੇ ਤੁਰਿਆ ਹੀ ਮਿਲਣੇ, ਸਵਾਰਥ ਦੇ ਰਸਤੇ ਤੇ ਤੁਰਿਆ ਦੁੱਖ ਮਿਲਣਗੇ, ਉੱਥੋਂ ਦੁੱਖ ਕੱਟੇ ਜਾਣੇ ਨੇ, ਇੱਥੋਂ ਦੁੱਖ ਮਿਲਣੇ ਨੇ। ਬੰਦਾ ਸੁੱਖ ਲੱਭਦਾ ਮਿਲਦੇ ਦੁੱਖ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਇਸ ਸ੍ਰੇਸ਼ਟ ਦੇ ਰਸਤੇ ਦੇ ਉੱਪਰ ਚੱਲੇ ਤੇ ਤੈਨੂੰ ਭਾਰੀ ਸੁੱਖਾਂ ਦੀ ਪ੍ਰਾਪਤੀ ਹੋਵੇਗੀ।
ਸਿਮਰਨ ਕੀ ਲਵ ਉਰ ਲੱਗੈ ਤਿਨ ਅਹੰਗ ਨਕੰਦੈ,
ਔਰ ਇਸ ਰਸਤੇ ਤੇ ਚੱਲਦਿਆਂ ਚੱਲਦਿਆਂ ਤਤਕਾਲ ਆਨੰਦੇ, ਬੜਾ ਛੇਤੀ ਆਨੰਦ ਪ੍ਰਾਪਤ ਹੋਵੇਗਾ। ਔਰ ਨਾਲ ਹੀ ਸਿਮਰਨ ਕੀ ਲਿਵ ਉਰ ਲੱਗੇ ਤਿਨ ਅਹੰਗ ਕਾਲੇ, ਮਹਾਰਾਜ ਕਹਿੰਦੇ ਫਿਰ ਸਿਮਰਨ ਦੇ ਵਿੱਚ ਲਿਵ ਲੱਗ ਜਾਵੇਗੀ। ਫਿਰ ਚਾਹੇ ਤੂੰ ਕੰਮ ਕਾਜ ਕਰਦੈ, ਤੁਰਿਆ ਫਿਰਦੈ, ਸੌਂਦਾ ਜਾਗਦੈ, ਤੇਰੀ ਲਿਵ ਇੱਕ ਕੇਵਲ ਪਰਮੇਸ਼ਰ ਦੇ ਨਾਲ ਹੀ ਲੱਗੀ ਰਹੇਗੀ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਜਿਨ੍ਹਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦਾ ਅੱਜ ਅਸੀਂ ਦਿਹਾੜਾ ਮਨਾਉਣਾ, ਜਿਨ੍ਹਾਂ ਦੇ ਜੀਵਨ ਨੂੰ ਸਮਰਪਿਤ ਅੱਜ ਅਸੀਂ ਨਾਮ ਸਿਮਰਨ ਸਮਾਗਮ ਵਿੱਚ ਇਕੱਤਰ ਹੋਏ ਹਨ, ਉਹਨਾਂ ਸਤਿਗੁਰੂ ਮਹਾਰਾਜ ਜੀ ਦਾ ਇੱਕ ਅੱਜ ਬਹੁਤ ਸਿੱਖੀ ਦੇ ਅੰਦਰ ਪ੍ਰਮੁੱਖ ਪਰਿਭਾਸ਼ਾ ਹੈ, ਕਿਉਂਕਿ ਇੱਕ ਅੰਮ੍ਰਿਤ ਵੇਲੇ ਦੀ ਪਰਿਭਾਸ਼ਾ, ਨਾਮ ਜਪਣ ਦੀ ਪਰਿਭਾਸ਼ਾ, ਆਪਣੇ ਆਪ ਨੂੰ ਪਰਮਾਰਥ ਦੇ ਰਸਤੇ ਤੇ ਜੀਵਨ ਨੂੰ ਸਮਰਪਿਤ ਕਰ ਦੇਣ ਦੀ ਪਰਿਭਾਸ਼ਾ ਇੱਕੋ ਸ਼ਬਦ ਦੇ ਵਿੱਚੋਂ ਮਿਲ ਜਾਂਦੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਹੁਣ ਜੇ ਕੋਈ ਪੁੱਛ ਲਏ ਕਿ ਸਿੱਖ ਕਿਹਨੂੰ ਕਿਹਾ ਜਾਂਦਾ, ਸਿੱਖ ਹੁੰਦਾ ਕੀ ਹੈ, ਤੇ ਇਸ ਸ਼ਬਦ ਦੇ ਵਿੱਚੋਂ ਆਪਣੇ ਆਪ ਹੀ ਉੱਤਰ ਮਿਲ ਜਾਣਗੇ। ਜੇ ਤੇ ਅਸੀਂ ਸਿੱਖ ਅਖਵਾਉਣ ਦੇ ਹੱਕਦਾਰ ਹਾਂ ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਇੱਕ ਤੇ ਉਹ ਅੰਮ੍ਰਿਤ ਵੇਲੇ ਉੱਠੇ ਤੇ ਦੂਸਰਾ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦੇ ਨਾਮ ਦੇ ਵਿੱਚ ਆਪਣੀ ਲਿਵ ਜੋੜੇ, ਵਾਹਿਗੁਰੂ ਵਾਹਿਗੁਰੂ ਦੀ ਧੁਨੀ ਆਪਣੇ ਹਿਰਦੇ ਅੰਦਰੋਂ ਪੈਦਾ ਕਰੇ। ਇਸੇ ਤਰ੍ਹਾਂ ਜਦੋਂ ਉਹ ਅੰਮ੍ਰਿਤ ਵੇਲੇ ਉੱਠੇਗਾ, ਭਲਕੇ ਉੱਠ ਹਰ ਨਾਮ ਤੇ ਆਵੇ, ਉੱਦਮ ਕਰੇ ਭਲਕੇ ਪ੍ਰਭਾਤੀ, ਨਾਲ ਹੀ ਭਲਕੇ ਤੋਂ ਸਵੇਰ ਤੋਂ, ਸਵੇਰ ਤੋਂ ਭਾਵ ਅੰਮ੍ਰਿਤ ਵੇਲਾ, ਤੜਕਸਾਰ ਉੱਠ ਕਰਕੇ ਫਿਰ ਉਹ ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇਗਾ, ਸਮਝ ਲਵੇ ਕਿ ਅੰਮ੍ਰਿਤਸਰ ਅੰਮ੍ਰਿਤ ਸਰੋਵਰ ਦੇ ਵਿੱਚ ਹੀ ਇਸ਼ਨਾਨ ਹੋ ਗਿਆ। ਇੰਨਾ ਫਲ ਹੈ। ਗਿਆਨ ਦੇ ਗ੍ਰੰਥ ਤਾਂ ਇਹ ਵੀ ਕਹਿੰਦੇ ਨੇ ਵਿਦਵਾਨਾਂ ਦੀ ਰਸਨਾ ਤੋਂ, ਕਹਿੰਦੇ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਪਹਿਲੇ ਪਹਿਰ ਦਾ ਇਸ਼ਨਾਨ ਹੈ, ਸਮਝ ਲਓ 40 ਮਣ ਸੋਨਾ ਦਾਨ ਕਰ ਦਿੱਤਾ। ਇੰਨਾ ਦਾਨ ਕਰੋਗੇ ਤੇ ਫਿਰ ਫਲ ਪ੍ਰਾਪਤ ਹੋਣਾ, ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦੇ ਨਾਲ ਹੀ ਮਿਲ ਜਾਣਾ। ਫਿਰ ਦੂਸਰੇ ਪਹਿਰ ਦੇ ਵਿੱਚ ਜਿਹੜਾ ਉੱਠ ਕੇ ਇਸ਼ਨਾਨ ਕਰਨਾ, ਉਹਦੇ ਚ ਕਹਿੰਦੇ ਜਿੰਨੇ 40 ਮਣ ਚਾਂਦੀ ਦਾਨ ਕਰਨ ਜਿੰਨਾ ਦਾਨ, ਫਿਰ ਇਸੇ ਤਰ੍ਹਾਂ ਦੂਸਰੇ ਪਹਿਰ ਦੇ ਅਖੀਰ ਤੇ ਜਿਹੜਾ ਉੱਠ ਕੇ ਇਸ਼ਨਾਨ ਕਰਦਾ, ਭਾਵ 5 ਵਜੇ ਤੋਂ ਬਾਅਦ 5:30-6 ਦੇ ਕਰੀਬ, ਕਹਿੰਦੇ ਉਸ ਸਮੇਂ ਜਿਹੜਾ ਉੱਠ ਕੇ ਇਸ਼ਨਾਨ ਕਰਦਾ, ਸਮਝ ਲਏ 40 ਮਣ ਲੋਹਾ ਦਾਨ ਕਰ ਦਿੱਤਾ। ਤੇ ਜਿਹੜਾ ਤੀਸਰੇ ਪਹਿਰ ਦੇ ਪਹਿਲੇ ਸਟੈਪ ਦੇ ਵਿੱਚ ਇਸ਼ਨਾਨ ਕਰਦਾ, ਤੀਸਰੇ ਪਹਿਰ 6 ਵਜੇ ਤੋਂ ਬਾਅਦ, ਸਮਝ ਲਏ ਕਿ ਆਪਣੇ ਸਰੀਰ ਦੀ ਸਫਾਈ ਉਹ ਕੀਤੀ ਹੈ, ਤਾਨੀ ਪਵਿੱਤਰ ਕੀਤਾ, ਗੰਦਗੀ ਲਾਈ ਹੈ, ਮੈਲ ਹੀ ਲਾਈ ਹੈ, ਕੋਈ ਫਲ ਨਹੀਂ ਮਿਲਣਾ। ਇਸ ਵਾਸਤੇ ਮਹਾਰਾਜ ਕਹਿੰਦੇ ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ। ਇਹ ਗੁਰਾਂ ਦਾ ਉਪਦੇਸ਼ ਹੈ ਕਿ ਆਪਣੇ ਹਿਰਦੇ ਤੋਂ, ਆਪਣੇ ਮੁਖ ਤੋਂ, ਵਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੀ ਕਰ। ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ। ਸਭ ਕਿਲ ਵਿਖ ਭਾਪ ਦੋਖ ਲਹਿ ਜਾਵੇ। ਜਿੰਨੇ ਤੇਰੇ ਕਿਲ ਵਿਖ ਭਾਵ ਨਿਸ਼ਚੇ ਕਰਕੇ ਕਮਾਏ ਹੋਏ ਅੱਗ ਪਾਪ ਨੇ, ਜਿਹੜੇ ਕਿਸੇ ਤਰੀਕੇ ਨਾਲ ਨਾਸ਼ ਨਹੀਂ ਹੋ ਸਕਦੇ, ਜਿਹੜੇ ਕੋਈ ਕਰਮ ਧਰਮ ਕਰਨ ਦੇ ਨਾਲ ਜਾਂ ਦਾਨ ਪੂਨਾ ਪੂਜਾ ਕਰਨ ਦੇ ਨਾਲ ਜਿਹੜੇ ਨਾਸ਼ ਨਹੀਂ ਨਾ ਹੋ ਸਕਦੇ, ਉਹ ਉਪਦੇਸ਼ ਦੀ ਕਮਾਈ ਕਰਨ ਦੇ ਨਾਲ ਹੋ ਜਾਣਗੇ। ਵਾਹਿਗੁਰੂ ਸਿਮਰਨ ਕਰਨ ਦੇ ਨਾਲ ਉਹ ਪਾਪ ਨਾਸ਼ ਹੋ ਜਾਣਗੇ। ਜਿਵੇਂ ਜਿਵੇਂ ਤੂੰ ਸਿਮਰਨ ਕਰਦਾ ਜਾਵੇਂਗਾ, ਤਿਵੇਂ ਤਿਵੇਂ ਉਹ ਜਿਹੜੇ ਪਾਪ ਨੇ ਉਹ ਤੇਰੇ ਨਾਸ਼ ਹੁੰਦੇ ਜਾਣੇ। ਉਹ ਉਦਾਹਰਣ ਦਿੰਦੇ ਵਿਦਵਾਨ, ਕਹਿੰਦੇ ਜਿਵੇਂ ਭੱਖ ਦੇ ਕੋਲੇ ਹੋਣ ਔਰ ਉਹਨਾਂ ਕੋਲਿਆਂ ਦੀ ਜਿਹੜੀ ਲਾਲੀ ਹੈ ਉਹ ਭੱਖਦੀ ਹੋਵੇ, ਸੇਕ ਦੂਰ ਤੱਕ ਜਾਂਦਾ ਹੋਵੇ, ਤੇ ਜੇ ਉਹਨਾਂ ਕੋਲਿਆਂ ਦੇ ਉੱਪਰ ਪਾਣੀ ਦੀਆਂ ਬੂੰਦਾਂ ਵਰਸਣ ਲੱਗ ਜਾਣ, ਉਹ ਹੌਲੀ ਹੌਲੀ ਬੂੰਦਾਂ ਪੈਂਦੀਆਂ ਪੈਂਦੀਆਂ ਇੱਕ ਦਿਨ ਉਹ ਕੋਲੇ ਨੂੰ ਮੱਧਮ ਕਰ ਦਿੰਦੀਆਂ ਨੇ, ਫਿਰ ਉਹ ਕੋਲਾ ਭੱਖਦਾ ਨਹੀਂ, ਉਹ ਕੋਲਾ ਸ਼ਾਂਤ ਹੋ ਜਾਂਦਾ ਹੈ। ਇਸੇ ਤਰੀਕੇ ਦੇ ਨੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹੇ ਦਜਹੇ ਨਾਨਕਾ ਤਰੀਐ ਕਰਮੀ ਲੱਗ। ਜਿਹੜਾ ਗੁਰਾਂ ਦੇ ਨਾਲ ਲੱਗ ਗਿਆ, ਸਤਸੰਗਤ ਵਿੱਚ ਆ ਗਿਆ, ਨਾਮ ਦੀ ਕਮਾਈ ਕਰ ਲਈ, ਸਤਿਗੁਰਾਂ ਦਾ ਉਪਦੇਸ਼ ਕਮਾ ਲਿਆ, ਇਹ ਜਿਹੜੀਆਂ 4 ਨਦੀਆਂ ਅਗਨ ਦੀਆਂ ਅੰਦਰ ਚੱਲ ਰਹੀਆਂ ਨੇ, ਮਹਾਰਾਜ ਕਹਿੰਦੇ ਇੱਕ ਦਿਨ ਇਹ ਨਾਮ ਦੀ ਕਮਾਈ ਕਰਦਿਆਂ ਕਰਦਿਆਂ ਨਾਮ ਦਾ ਜਦੋਂ ਹੜ੍ਹ ਅੰਦਰ ਆ ਗਿਆ, ਜਲ ਦਾ ਪ੍ਰਵਾਹ ਚੱਲ ਗਿਆ, ਇਹ ਸਾਰੀਆਂ ਇੱਕ ਦਿਨ ਸ਼ਾਂਤ ਹੋ ਜਾਣੀਆਂ, ਫਿਰ ਤੇਰੇ ਅੰਦਰ ਇਹ 4 ਨਦੀਆਂ ਦੀ ਅਗਨੀ ਪ੍ਰਕਾਸ਼ ਨਹੀਂ ਹੋਏਗੀ, ਇਹ ਪ੍ਰਚੰਡ ਨਹੀਂ ਹੋਵੇਗੀ, ਫਿਰ ਤੂੰ ਪਰਮੇਸ਼ਰ ਦੇ ਨਾਮ ਦੇ ਵਿੱਚ ਲਿਵ ਜੋੜ ਸਕਦਾ। ਜਿਹੜਾ ਤੂੰ ਕਹਿੰਦਾ ਮਨ ਸ਼ਾਂਤ ਨਹੀਂ ਹੁੰਦਾ, ਮਨ ਟਿਕਦਾ ਨਹੀਂ, ਬਾਣੀ ਪੜ੍ਹੀ ਨਹੀਂ ਜਾਂਦੀ, ਆਲਸ ਆ ਜਾਂਦਾ, ਬਾਣੀ ਪੜ੍ਹਨਾ ਫੁਰਨੇ ਫੁਰਦੇ ਨੇ, ਕਹਿੰਦੇ ਇਹ ਸਾਰਾ ਦਿਨ ਖਤਮ ਹੋ ਜਾਊਗਾ। ਪਰ ਹੁਣ ਹੌਲੀ ਹੌਲੀ ਹੈ, ਜਿਵੇਂ ਮੱਘ ਦੇ ਕੋਲਿਆਂ ਤੇ ਇੱਕ ਇੱਕ ਬੂੰਦ ਕਰਕੇ ਹੌਲੀ ਹੌਲੀ ਕੋਲਾ ਮੱਧਮ ਹੁੰਦਾ ਨਾ, ਇਸ ਤਰੀਕੇ ਦੇ ਨਾਲ ਇੱਕਦਮ ਨਹੀਂ ਕਰਨਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ। ਜਿਹੜੇ ਤੇਰੇ ਦੋਸ਼ ਹੋਰ ਨੇ ਆ ਕੇ ਚੰਬੜੇ ਹੋਏ, ਚੁਗਲੀ ਨਿੰਦਿਆ ਬਖੀਲੀ ਦੇ ਇਤਿਆਦਿਕ, ਉਹ ਵੀ ਤੇਰੇ ਦੋਸ਼ ਲੈ ਜਾਣਗੇ। ਇਸੇ ਤਰੀਕੇ ਦੇ ਨਾਲ ਫਿਰ ਚੜ੍ਹਾ ਦਿਵਸ ਗੁਰਬਾਣੀ ਗਾਵੇ। ਜਦੋਂ ਦਿਨ ਚੜ੍ਹ ਜਾਵੇ ਉਦੋਂ ਗੁਰਬਾਣੀ ਦਾ ਗਾਇਨ ਕਰ। ਫਿਰ ਚੜ੍ਹਾ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਫਿਰ ਉੱਠਦਿਆਂ ਬਹਿੰਦਿਆਂ ਕੇਵਲ ਯਾਦ ਰੱਖੀ, ਵਾਹਿਗੁਰੂ ਸਿਮਰਨ ਤੇਰੇ ਤੋਂ ਨਾ ਵਿਸਰੇ। ਕੋਈ ਕਰਮ ਕਰਦਾ ਇਕੱਲਾ ਕਰਦਾ ਤਾਂ ਵੀ ਵਾਹਿਗੁਰੂ ਦਾ ਸਿਮਰਨ ਕਰੀ ਜਾ। ਜੇ ਘਰ ਦੇ ਵਿੱਚ ਇਕੱਲਾ ਤਾਂ ਵੀ ਵਾਹਿਗੁਰੂ ਦੇ ਵਿੱਚ ਧੁਨੀ ਜੋੜ। ਉਸ ਵਕਤ ਇਵੇਂ ਸਮਝ ਮੇਰੇ ਨਾਲ ਪਰਮੇਸ਼ਰ ਨੇ ਤੇ ਪਰਮੇਸ਼ਰ ਦੇ ਨਾਲ ਮੈਂ ਆਪਣੀਆਂ ਗੱਲਾਂ ਬਾਤਾਂ ਕਰਦਾ। ਇਵੇਂ ਜਾਣ ਕਰਕੇ ਆਪਣਾ ਦਿਲ ਪਰਚਾਲਾ, ਕੋਈ ਫੁਰਨਾ, ਕੋਈ ਸੰਕਲਪ, ਕੋਈ ਚਿਤਵਨੀ ਤੇਰੇ ਅੰਦਰੋਂ ਫੁਰੇਗੀ ਨਹੀਂ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਸਿੱਖ ਦੀ ਪਰਿਭਾਸ਼ਾ ਦੱਸ ਦਿੱਤੀ। ਅਖੀਰਲੀ ਪੰਕਤੀ ਵਿੱਚ ਉਹ ਬਚਨ ਕਰਦੇ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਜਿਹੜਾ ਇਸ ਕਰਮ ਨੂੰ ਅਪਣਾ ਲੈਂਦਾ, ਇਸ ਸਿਧਾਂਤ ਨੂੰ ਅਪਣਾ ਲੈਂਦਾ, ਮਹਾਰਾਜ ਕਹਿੰਦੇ ਇਹੋ ਜਿਹੇ ਗੁਰਸਿੱਖ ਦੇ ਚਰਨਾਂ ਦੀ ਤੇ ਮੈਂ ਧੂੜੀ ਲੋਚਦਾ, ਆਪ ਜਪਦਾ ਹੋਵੇ, ਹੋਰਨਾਂ ਨੂੰ ਵੀ ਪਰਮੇਸ਼ਰ ਦੇ ਨਾਮ ਜਪਣ ਦੀ ਪ੍ਰੇਰਨਾ ਕਰਦਾ ਹੋਵੇ। ਸੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦਾ ਅੱਜ ਅਸੀਂ ਪੁਰਬ ਮਨਾ ਰਹੇ ਹਾਂ। ਸਾਰੀਆਂ ਸੰਗਤਾਂ ਸੋ ਇਸੇ ਰੋਜ਼ਾਨਿਆਂ ਦੀ ਤਰ੍ਹਾਂ ਮਹਾਰਾਜ ਜੀ ਦੇ ਕੋਲ ਆ ਕਰਕੇ ਨਿੱਘੀ ਗੋਦ ਦਾ ਆਨੰਦ ਮਾਣ ਰਹੀਆਂ ਨੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਕੋਲ ਵੀ ਇਵੇਂ ਸੰਗਤਾਂ ਆ ਰਹੀਆਂ ਨੇ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੰਗਤ ਕੀਤਿਆਂ, ਮਹਾਰਾਜ ਜੀ ਦਾ ਉਪਦੇਸ਼ ਲਿਆ, ਸਤਿਗੁਰੂ ਮਹਾਰਾਜ ਜੀ ਦੇ ਬਚਨ ਸੁਣਿਆ, ਦਰਸ਼ਨ ਕੀਤਿਆਂ, ਪਾਪ ਨਾਸ ਹੁੰਦੇ ਨੇ, ਅੰਤਰ ਆਤਮੇ ਸ਼ਾਂਤੀ ਆਉਂਦੀ ਹੈ, ਔਰ ਇਸੇ ਤਰ੍ਹਾਂ ਜਿਹੜੇ ਦੋਸ਼ ਨੇ ਉਹ ਲਹਿ ਜਾਂਦੇ ਨੇ, ਫਿਰ ਦਿਲ ਕਰਦਾ ਕਿ ਉਸ ਆਨੰਦ ਦੇ ਵਿੱਚ ਮਗਨ ਰਹੀਏ, ਉਹ ਆਨੰਦ ਸਾਡਾ ਬਣਿਆ ਰਹੇ। ਇੱਥੋਂ ਜਦੋਂ ਸਿਮਰਨ ਕਰਦੇ ਹਾਂ ਉਸ ਵਕਤ ਜਿਹੜਾ ਆਨੰਦ ਪ੍ਰਾਪਤ ਹੁੰਦਾ, ਫਿਰ ਦਿਲ ਕਰਦਾ ਕਿ ਇਹ ਆਨੰਦ ਇਸੇ ਤਰ੍ਹਾਂ ਬਣਿਆ ਰਹੇ। ਆਨੰਦ ਤਾਂ ਚਾਹੁੰਦੇ ਹਾਂ ਕਿ ਇਹ ਆਨੰਦ ਬਣਿਆ ਰਹੇ, ਪਰ ਸੰਸਾਰਕ ਕਾਰ ਵਿਹਾਰਾਂ ਦੇ ਵਿੱਚ ਬਿਰਤੀ ਚਲੇ ਜਾਣੇ ਕਰਕੇ ਉਹ ਆਨੰਦ ਵਿਛੜ ਜਾਂਦਾ। ਇੱਕ ਵਿਦਵਾਨ ਦਾ ਕਥਨ ਹੈ, ਕਹਿੰਦਾ ਵਿਸ਼ਿਆਨੰਦ ਸੰਸਾਰ ਹੈ, ਭਜਨਾਨੰਦ ਹਰ ਦਾਸ, ਬ੍ਰਹਮਾਨੰਦ ਜੀਵਨ ਮੁਕਤ ਭਈ ਵਾਸਨਾ ਨਾਸ। ਕਹਿੰਦਾ ਵਿਸ਼ਿਆਂ ਦਾ ਜਿਹੜਾ ਆਨੰਦ ਹੈ ਉਹ ਸੰਸਾਰੀ ਲੋਕਾਂ ਨੂੰ ਆ, ਕੋਈ ਕਹਿੰਦਾ ਖਾਣ ਵਿੱਚ ਬੜਾ ਆਨੰਦ ਹੈ, ਕਿਸੇ ਨੇ ਚੰਗਾ ਪਹਿਨ ਲਿਆ ਕਹਿੰਦਾ ਇਸ ਵਿੱਚ ਬੜਾ ਆਨੰਦ ਹੈ। ਇਹੋ ਜਿਹੜੇ ਆਨੰਦ ਬਣਦੇ ਨੇ ਇਹ ਸੰਸਾਰ ਦੇ ਲੋਕਾਂ ਨੂੰ ਨੇਤਾ ਪ੍ਰਤੀ ਬਣਦੇ ਨੇ। ਵਿਸ਼ਿਆਨੰਦ ਸੰਸਾਰ ਹੈ, ਭਜਨਾਨੰਦ ਹਰ ਦਾਸ। ਕਹਿੰਦੇ ਜਿਹੜਾ ਭਜਨ ਦਾ ਆਨੰਦ ਆਉਂਦਾ ਨਾ, ਸਿਮਰਨ ਕਰਨ ਦਾ ਆਨੰਦ, ਉਹ ਹਰੀ ਦੇ ਸੇਵਕਾਂ ਨੂੰ ਆਉਂਦਾ, ਪਰਮੇਸ਼ਰ ਦੇ ਜਗਿਆਸੂਆਂ ਨੂੰ ਆਉਂਦਾ, ਸੰਗਤ ਵਿੱਚ ਬੈਠੇ ਆ। ਜਦ ਤੱਕ ਤਾਂ ਉਹ ਸਿਮਰਨ ਕਰਦੇ ਰਹਿੰਦੇ ਨੇ ਤਦ ਤੱਕ ਆਨੰਦ ਬਣਿਆ ਰਹਿੰਦਾ। ਕੁਝ ਸਮੇਂ ਤੱਕ ਸਿਮਰਨ ਕਰਨ ਤੋਂ ਬਾਅਦ ਜੇ ਬਿਰਤੀ ਸਿਮਰਨ ਦੇ ਵਿੱਚ ਜੁੜੀ ਹੋਵੇਗੀ, ਆਨੰਦ ਆਇਆ ਹੋਵੇਗਾ, ਥੋੜਾ ਕੁ ਸਮਾਂ ਹੋਰ ਆਨੰਦ ਬਣਿਆ ਰਹੇਗਾ, ਭਾਵੇਂ ਇੱਥੋਂ ਸਿਮਰਨ ਕੀਤਾ ਘਰ ਤੱਕ ਜਾਂਦਿਆਂ ਆਨੰਦ ਬਣਿਆ ਰਹੇਗਾ, ਉਹ ਰਾਤ ਲੰਘ ਜਾਵੇਗੀ, ਰਾਤ ਆਨੰਦ ਵਿੱਚ ਬਣੀ ਨਿਕਲ ਜਾਵੇਗੀ, ਅਗਲੇ ਦਿਨ ਜੇ ਸਤਸੰਗਤ ਨਾ ਹੋਈ ਆਨੰਦ ਫਿਰ ਟੁੱਟ ਜਾਣਾ, ਉਹ ਆਨੰਦ ਫਿਰ ਨਹੀਂ ਆਉਣਾ। ਉਹਨਾਂ ਨੇ ਇੱਥੇ ਇੱਕ ਉਦਾਹਰਣ ਦਿੱਤੀ, ਕਹਿੰਦੇ ਇੱਕ ਬਰਸਾਤੀ ਨਾਲਾ ਹੋਵੇ, ਜੇ ਤੇ ਬਰਸਾਤ ਪੈ ਗਈ ਜ਼ੋਰ ਦੀ, ਨਾਲਾ ਭਰ ਕੇ ਵਗਿਆ, ਵੇਖਣ ਵਾਲਾ ਦੇਖਦਾ ਕਿ ਭਈ ਬੜਾ ਪਾਣੀ ਆਇਆ, ਨਾਲਾ ਭਰਿਆ ਜਾਂਦਾ, ਪਿੱਛਿਓਂ ਬਰਸਾਤ ਬੰਦ ਹੋ ਗਈ, ਉਹ ਨਾਲੇ ਦਾ ਪਾਣੀ ਇੱਕ ਵਾਰੀ ਤਾਂ ਭਰ ਕੇ ਵਗ ਗਿਆ, ਉਹਦੇ ਵਿੱਚੋਂ ਦੀ ਲੰਘ ਗਿਆ, ਦੇਖਣ ਵਾਲੇ ਨੇ ਦੇਖਿਆ ਪਾਣੀ ਬੜਾ, ਦੇਖਦਿਆਂ ਦੇਖਦਿਆਂ ਘਟਦਿਆਂ ਘਟਦਿਆਂ ਉਹ ਪਾਣੀ ਘਟਦਾ ਗਿਆ, ਕਹਿੰਦਾ ਪਾਣੀ ਘਟ ਗਿਆ। ਦੂਸਰੇ ਨੇ ਦੱਸਿਆ ਕਿ ਪਿੱਛਿਓਂ ਬਰਸਾਤ ਬੰਦ ਹੋ ਗਈ, ਇਹ ਅਸਲ ਵਿੱਚ ਬਰਸਾਤੀ ਨਾਲਾ ਹੈ, ਇਹ ਨਦੀ ਦਾ ਨਾਲਾ ਨਹੀਂ ਜਿਹੜਾ ਚੱਲਦਾ ਰਹੇਗਾ, ਇਹ ਕਿਸੇ ਸਮੁੰਦਰ ਦਾ ਨਾਲਾ ਨਹੀਂ ਜਿਹੜਾ ਚੱਲਦਾ ਰਹਿਣਾ, ਇਹ ਤਾਂ ਬਰਸਾਤੀ ਨਾਲਾ ਸੀ, ਬਰਸਾਤ ਪਈ ਤੇ ਚੱਲ ਪਿਆ, ਬਰਸਾਤ ਪਈ ਤੇ ਬੰਦ ਹੋ ਗਿਆ, ਇੱਕ ਵਾਰੀ ਜ਼ੋਰ ਦੀ ਆ ਗਈ, ਨਾਲਾ ਰਹਿ ਤੁਰਿਆ, ਹੁਣ ਥੋੜਾ ਥੋੜਾ ਘਟਦਾ ਘਟਦਾ ਘਟ ਗਿਆ। ਕਹਿੰਦੇ ਇਹ ਜਿਹੜਾ ਭਜਨਾਨੰਦ ਹਰਦਾਸ, ਜਿਹੜਾ ਭਜਨ ਦਾ ਆਨੰਦ ਸਤਸੰਗਤ ਵਿੱਚ ਬੈਠਿਆਂ ਪ੍ਰਾਪਤ ਹੁੰਦਾ, ਇਹ ਕਹਿੰਦੇ ਉਹ ਬਰਸਾਤੀ ਨਾਲੇ ਦੀ ਤਰ੍ਹਾਂ ਹੈ, ਜਦ ਤੱਕ ਤਾਂ ਨਾਮ ਦੀ ਵਰਖਾ ਹੁੰਦੀ ਰਹੀ, ਸਿਮਰਨ ਹੁੰਦਾ ਰਿਹਾ, ਤਦ ਤੱਕ ਤੇ ਆਨੰਦ ਬਣਿਆ ਰਿਹਾ, ਪਰ ਜਦੋਂ ਇਹ ਬਰਸਾਤ ਬੰਦ ਹੋ ਗਈ, ਸਿਮਰਨ ਕਰਨੋਂ ਬੰਦ ਹੋ ਗਏ, ਸਤਸੰਗਤ ਟੁੱਟ ਗਈ, ਉਹ ਫਿਰ ਉਹ ਆਨੰਦ ਟੁੱਟਦਾ ਟੁੱਟਦਾ ਟੁੱਟ ਗਿਆ, ਦੁਬਾਰਾ ਉਹ ਆਨੰਦ ਨਹੀਂ ਬਣਦਾ। ਤੇ ਜਿਹੜਾ ਭਜਨਾਨੰਦ ਹਰਦਾਸ, ਬ੍ਰਹਮਾਨੰਦ ਜੀਵਨ ਮੁਕਤ ਭਈ ਵਾਸਨਾ ਨਾਥ, ਕਹਿੰਦੇ ਜਿਹੜਾ ਬ੍ਰਹਮ ਦਾ ਆਨੰਦ ਆ ਜਾਣਾ, ਬ੍ਰਹਮ ਦੇ ਵਿੱਚ ਲੀਨ ਹੋ ਜਾਣਾ, ਸੁਰਤੀ ਸ਼ਬਦ ਦੇ ਵਿੱਚ ਸੁਮੇਲ ਕਰ ਜਾਣੀ, ਵਾਸ਼ਨਾਵਾਂ ਸਾਰੀਆਂ ਨਾਸ ਹੋ ਜਾਣੀਆਂ, ਕਹਿੰਦੇ ਉਹ ਸਮੁੰਦਰ ਦੇ ਜਲ ਵਾਂਗ ਆ, ਨਾ ਤੇ ਉਹ ਮੁੱਕਦਾ, ਨਾ ਉਹ ਘਟਦਾ, ਨਾ ਉਹ ਗਰਮ ਨਾ ਠਰਦ, ਇੱਕ ਰਸ ਰਹਿੰਦਾ, ਉਹ ਸਮੁੰਦਰ ਦੇ ਪਾਣੀ ਦੀ ਤਰ੍ਹਾਂ ਉਹ ਬ੍ਰਹਮਾਨੰਦ ਇੱਕ ਰਸ ਰਹਿੰਦਾ, ਨਾ ਤੇ ਉਹਨਾਂ ਦੇ ਆਨੰਦ ਵਿੱਚ ਕੋਈ ਫਰਕ ਪੈਂਦਾ, ਕਦੇ ਉਹ 24 ਘੰਟਿਆਂ ਦੇ ਵਿੱਚ ਇੱਕ ਵਾਰੀ ਉਛਾਲਾ ਜ਼ਰੂਰ ਵੱਜਦਾ, ਉਸ ਦੇ ਵਿੱਚ ਉਹ ਗੁਰਬਾਣੀ ਪੜ੍ਹ ਕੇ ਆਨੰਦ ਲੈ ਲੈਂਦੇ ਨੇ, ਉਹ ਸੁਖਮਨੀ ਸਾਹਿਬ ਕਰਦੇ ਨੇ, ਜਪਜੀ ਸਾਹਿਬ ਕਰਦੇ ਨੇ, ਸੱਤ ਬਾਣੀਆਂ ਦਾ ਨਿਤਨੇਮ ਕਰਦੇ ਨੇ, ਪੰਜ ਬਾਣੀਆਂ ਸਵੇਰੇ ਪੜ੍ਹਦੇ ਨੇ, ਆਸਾ ਦੀ ਵਾਰ ਕਰਦੇ ਨੇ, ਇਸ ਤਰੀਕੇ ਦੇ ਨਾਲ ਕੋਈ ਅਕਾਲ ਉਸਤਤ ਪੜ੍ਹਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਜਿਹੜਾ ਆਨੰਦ ਸਤਸੰਗਤ ਦੇ ਵਿੱਚੋਂ ਅਸੀਂ ਭਜਨਾਨੰਦ ਦਾ ਲੈਂਦੇ ਹਾਂ, ਉਸ ਭਜਨਾਨੰਦ ਤੱਕ ਸੀਮਿਤ ਨਹੀਂ ਰਹਿਣਾ, ਇਸ ਨੂੰ ਬ੍ਰਹਮਾਨੰਦ ਤੱਕ ਲੈ ਕੇ ਜਾਣਾ। ਜਦੋਂ ਇਹ ਬ੍ਰਹਮਾਨੰਦ ਵਿੱਚ ਪਹੁੰਚ ਗਿਆ, ਫਿਰ ਨਹੀਂ ਕਿਸੇ ਦੀ ਲੋੜ, ਫਿਰ ਸਾਨੂੰ ਇਹ ਇਕੱਲੇ ਦੁਕੱਲੇ ਵੀ ਬੈਠ ਕੇ ਕਰੀ ਜਾਵਾਂਗੇ ਪਰ ਸਤਸੰਗਤ ਨਹੀਂ ਛੱਡਣੀ, ਸਤਸੰਗਤ ਸਾਨੂੰ ਚੇਟਕ ਲਾ ਕੇ ਰੱਖੇਗੀ। ਜਿਵੇਂ ਇੱਕ ਨਦੀ ਦੇ ਕਿਨਾਰੇ ਤੇ ਇੱਕ ਦਰਖਤ ਹੈ, ਹੁਣ ਉਹ ਦਰਖਤ ਦੇ ਪਾਣੀ ਪਾਉਣ ਦੀ ਲੋੜ ਨਹੀਂ ਕਿਉਂਕਿ ਨਦੀ ਦੇ ਪਾਣੀ ਦੀ ਸਲਾਬ ਆਪੋ ਬਹੁਤ ਆਈ ਜਾਂਦੀ ਹੈ, ਪਰ ਉਹ ਭਾਵੇਂ ਨਦੀ ਦੇ ਕਿਨਾਰੇ ਤੇ ਦਰਖਤ ਜ਼ਰੂਰ ਹੈ, ਪਾਣੀ ਦੀ ਭਾਵੇਂ ਲੋੜ ਨਹੀਂ, ਫਿਰ ਵੀ ਉਸ ਦੇ ਉੱਪਰ ਜਾਲੇ ਜੰਮ ਜਾਂਦੇ ਨੇ, ਘੱਟਾ ਮਿੱਟੀ ਜੰਮ ਜਾਂਦੀ ਹੈ, ਮੱਕੜੀਆਂ ਲੱਗ ਜਾਂਦੀਆਂ ਨੇ। ਜੇ ਕਿਧਰੇ ਉਸ ਦੇ ਉੱਪਰ ਬਰਸਾਤ ਹੋ ਜਾਵੇ ਫਿਰ ਉਹ ਜਿਹੜਾ ਨਦੀ ਦੇ ਕਿਨਾਰੇ ਤੇ ਦਰਖਤ ਹੈ ਉਹ ਬਰਸਾਤ ਪੈਣੇ ਕਰਕੇ ਹੀ ਸਫਾਈ ਹੁੰਦੀ ਹੈ, ਨਦੀ ਦਾ ਪਾਣੀ ਪਾਸੋਂ ਦੀ ਵਹੀ ਤੇ ਜਾਂਦਾ, ਪਰ ਜਦ ਤੱਕ ਬਰਸਾਤ ਨਾ ਹੋਵੇ ਤਦ ਤੱਕ ਸਵੱਛ ਨਹੀਂ ਹੁੰਦਾ। ਇਕੱਲੇ ਬੈਠ ਕੇ ਸਿਮਰਨ ਤਾਂ ਕਰੀ ਜਾਂਦੇ ਹਾਂ, ਸਾਨੂੰ ਲੋੜ ਤਾਂ ਨਹੀਂ, ਪਾਣੀ ਦੀ ਵੀ ਲੋੜ ਨਹੀਂ, ਪਰ ਜਦ ਤੱਕ ਸਤਸੰਗਤ ਦੀ ਬਰਸਾਤ ਨਾ ਹੋਵੇ ਤਦ ਤੱਕ ਹੰਗਤਾ ਦੇ ਜਾਲੇ ਜੰਮ ਜਾਂਦੇ ਆ, ਫਿਰ ਹੰਕਾਰ ਆ ਜਾਂਦਾ, ਮੈਂ ਇੰਨੀ ਬਾਣੀ ਪੜ੍ਹਦਾ ਹਾਂ, ਮੇਰੇ ਜਿੰਨਾ ਹੋਰ ਕੋਈ ਜਪੀ ਤਪੀ ਨਹੀਂ ਹੋਣਾ। ਇਹ ਜਿਹੜੇ ਹੰਗਤਾ ਦੇ ਜਾਲੇ ਨੇ, ਮੱਕੜੀਆਂ ਲੱਗੀਆਂ ਹੋਈਆਂ ਨੇ ਦਵੈਸ਼ ਦੀਆਂ, ਮਹਾਰਾਜ ਕਹਿੰਦੇ ਇਹ ਸਤਸੰਗਤ ਦੀ ਬਰਸਾਤ ਨੇ ਲਾਉਣੀਆਂ ਨੇ। ਜਿਨ੍ਹਾਂ ਗੁਰਸਿੱਖਾਂ ਦੇ ਅੰਦਰ ਇਹ ਪ੍ਰੇਮ ਜਾਗਿਆ, ਦੂਰ ਦਰੇਡਿਆਂ ਤੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀਆਂ ਸੰਗਤਾਂ, ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੀਆਂ ਸੰਗਤਾਂ ਚੱਲ ਚੱਲ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਆਉਂਦੀਆਂ ਨੇ, ਕਿਤੇ ਹੰਗਤਾ ਦਾ ਜਾਲਾ ਇਹ ਬੱਝ ਨਾ ਜਾਵੇ, ਕਿਤੇ ਤ੍ਰਿਸ਼ਨਾ ਦੀ ਮੱਕੜੀ ਸਾਡੇ ਆ ਕੇ ਜੀਵਨ ਤੇ ਬੈਠ ਨਾ ਜਾਵੇ। ਉਸ ਮੱਕੜੀ ਨੂੰ, ਉਹਨਾਂ ਜਾਲਿਆਂ ਨੂੰ ਲਾਉਣ ਵਾਸਤੇ ਇਸੇ ਤਰ੍ਹਾਂ ਜਿਵੇਂ ਆਪ ਸਤਿਗੁਰੂ ਮਹਾਰਾਜ ਜੀ ਦੀ ਸੰਗਤ ਕਰਕੇ, ਸਤਸੰਗਤ ਕਰਕੇ, ਨਾਮ ਦੀ ਵਰਖਾ ਕਰਕੇ ਜੀਵਨ ਨੂੰ ਸਵੱਛ ਬਣਾਉਂਦੇ ਹੋ, ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਵੀ ਸੰਗਤਾਂ ਐਵੇਂ ਪਹੁੰਚਦੀਆਂ ਹਨ।
ਪਦਾਰਥਨ ਦਰਸ਼ਨ ਕੋ ਆਵੇ।
ਸੋ ਜਿਹੜੇ ਤਾਂ ਅਰਥੀਏ ਲੋਕ ਨੇ, ਲੋੜਵੰਦ ਲੋਕ ਨੇ, ਪਦਾਰਥਾਂ ਦੀ ਇੱਛਾ ਰੱਖਣ ਵਾਲੇ ਨੇ, ਦੁੱਧ ਪੂਤ ਨੂਤ ਚਾਹੇ ਭਲੀ ਕਰ ਤੂਤ ਚਾਹੇ ਆਰ ਜਾ ਅਰੋਗ ਕੋ, ਕੋਈ ਚਾਹੁੰਦਾ ਕਿ ਮੇਰੀ ਸਰੀਰ ਦੀ ਤੰਦਰੁਸਤੀ ਬਣੀ ਰਹੇ, ਮੇਰੇ ਉੱਪਰ ਇਹ ਵਿਘਨ ਪਏ ਨੇ, ਦੁੱਖਾਂ ਤਕਲੀਫਾਂ ਦਾ ਘਿਰਿਆ ਹੋਇਆ ਮਹਾਰਾਜ ਮੈਂ ਤੰਦਰੁਸਤ ਹੋ ਜਾਵਾਂ, ਕੋਈ ਚਾਹੁੰਦਾ ਕਿ ਮੇਰੇ ਘਰ ਵਿੱਚ ਸੰਤਾਨ ਨਹੀਂ, ਮੈਨੂੰ ਇਹ ਸਪੁੱਤਰ ਦੀ ਦਾਤ ਮਿਲ ਜਾਵੇ, ਕੋਈ ਚਾਹੁੰਦਾ ਕਿ ਮੇਰੇ ਘਰ ਦੇ ਵਿੱਚ ਪਦਾਰਥ ਨਹੀਂ ਦਿੱਤਾ ਹੋਇਆ ਤਾਂ ਸਾਰਾ ਕੁਝ ਹੀ ਹੈ, ਕੋਈ ਪਦਾਰਥਾਂ ਦੀ ਇੱਛਾ ਲੈ ਕੇ ਆਉਂਦਾ। ਵੱਖ ਵੱਖ ਮੰਗਾਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਰੱਖਦੇ ਨੇ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਵੀ ਸੰਗਤਾਂ, ਕੋਈ ਤਾਂ ਜਿਹੜਾ ਅਰਥੀਏ ਲੋਕ ਨੇ ਪਦਾਰਥਾਂ ਦੀ ਇੱਛਾ ਲੈ ਕੇ ਆਉਂਦੇ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਮੰਗਾਂ ਉਹਨਾਂ ਦੀਆਂ ਵੀ ਪੂਰੀਆਂ ਕਰਦੇ ਨੇ, ਕਿਉਂਕਿ ਜੋ ਸਰਣ ਆਵੈ ਤਿਸ ਕੰਠ ਲਾਵੈ ਇਹੋ ਬਿਰਧ ਸਵਾਮੀ ਸੰਦਾ। ਗੁਰੂ ਨਾਨਕ ਦਾ ਘਰ ਐਸਾ ਇਹੋ ਜਿਹਾ ਹੈ ਕਿ ਕੋਈ ਇੱਥੋਂ ਖਾਲੀ ਨਹੀਂ ਜਾਂਦਾ, ਜਿਹੋ ਜਿਹੀ ਕੋਈ ਇੱਛਾ ਲੈ ਕੇ ਆਉਂਦਾ ਮਹਾਰਾਜ ਉਹੋ ਜਿਹਾ ਝੋਲੀ ਵਿੱਚ ਉਸ ਨੂੰ ਪਦਾਰਥ ਪਾ ਦਿੰਦੇ ਨੇ। ਸੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਸੰਗਤਾਂ ਜਿਹੋ ਜਿਹੀ ਇੱਛਾ ਲੈ ਕੇ ਆਉਂਦੀਆਂ, ਗੁਰੂ ਅਮਰਦਾਸ ਮਹਾਰਾਜ ਉਹੋ ਜਿਹੀ ਇੱਛਾ ਪੂਰੀ ਕਰਦੇ ਹਨ।
ਗਿਆਨ ਬਿਰਧ ਨਿਜ ਦੇਤ ਹੈ ਖਰਚਤ ਹੀ ਪਾਵੈ।
ਸਤਿਗੁਰੂ ਪਾਤਸ਼ਾਹ ਮਹਾਰਾਜ ਆਪਣਾ ਬਿਰਧ ਜਾਣ ਕਰਕੇ ਉਹਨਾਂ ਨੂੰ ਸਭ ਤਰ੍ਹਾਂ ਦੇ ਧਨ ਪਦਾਰਥ ਦਿੰਦੇ ਹਨ।
ਪਰਮੇਸ਼ਰ ਕੀ ਪ੍ਰੀਤ ਜੁੱਤ ਅਤ ਲਾਗੈ ਪਿਆਰੋ।
ਜਿਹੜੇ ਤਾਂ ਪਰਮੇਸ਼ਰ ਦੀ ਪ੍ਰੀਤੀ ਕਰਨ ਵਾਸਤੇ, ਪਰਮੇਸ਼ਰ ਦੇ ਵਿੱਚ ਅਭੇਦ ਹੋਣ ਵਾਸਤੇ, ਪਰਮੇਸ਼ਰ ਦੇ ਪਿਆਰੇ ਬਣ ਕੇ ਆਉਂਦੇ ਨੇ।
ਮੋਹ ਲੈ ਕਰੈ ਸੁਨੇਹੇ ਤਿਹ ਪਾਇ ਸੋ ਹਰ ਦੁਆਰੋ।
ਸਤਿਗੁਰੂ ਪਾਤਸ਼ਾਹ ਮਹਾਰਾਜ ਬੜੇ ਪ੍ਰੇਮ ਦੇ ਨਾਲ ਉਹਨਾਂ ਨੂੰ ਉਪਦੇਸ਼ ਦਿੰਦੇ, ਔਰ ਪ੍ਰੇਮ ਦੇ ਨਾਲ ਉਪਦੇਸ਼ ਦੇ ਕਰਕੇ ਉਹਨਾਂ ਨੂੰ ਇਹ ਬਖਸ਼ਿਸ਼ ਕਰ ਦਿੰਦੇ ਨੇ ਕਿ ਉਹ ਪਾਏ ਹੈ ਹਰ ਦੁਆਰੋ, ਭਾਵ ਸੱਚਖੰਡ ਦੀ ਪ੍ਰਾਪਤੀ ਕਰ ਲੈਂਦੇ ਹਨ।
ਬੁੱਤ ਬੇਤ ਕੀ ਚਿਤ ਕਾਮਨਾ ਕਰ ਦਰਸ਼ਨ ਪਾਵੇ।
ਜਿਹੜੇ ਤਾਂ ਸੁੱਤ ਬੇਤ ਦੀ ਭਾਵ ਧਨ ਪਦਾਰਥ ਦੀ ਪੁੱਤਰ ਦੀ ਇੱਛਾ ਲੈ ਕੇ ਆਉਂਦੇ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਇੱਛਾ ਉਹਨਾਂ ਦੀਆਂ ਵੀ ਪੂਰੀਆਂ ਕਰਦੇ ਨੇ, ਉਹ ਦਰਸ਼ਨ ਕੀਤਿਆਂ ਹੀ ਪ੍ਰਾਪਤ ਹੋ ਜਾਂਦੀਆਂ ਹਨ।
ਪੂਰਨ ਹੋਏ ਸੋ ਤਿਨਹੋ ਕੀ ਨਹਿ ਪ੍ਰੇਮ ਵਡਾਵੇ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਉਹ ਪ੍ਰੇਮ ਨਹੀਂ ਪਾਉਂਦੇ, ਜਿਹੜਾ ਪ੍ਰੇਮ ਉਹ ਸਤਸੰਗੀ ਉਹ ਜਗਿਆਸੂ ਪਾਉਂਦਾ ਕਿ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ ਤੇ ਮੈਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਆਪਣਾ ਸਾਥੀ ਬਣਾਵਾਂ, ਆਪਣਾ ਸੱਜਣ ਬਣਾਵਾਂ ਕਿ ਇਹ ਮੇਰੀ ਬਾਂਹ ਪਕੜ ਕੇ ਉੱਥੇ ਤੱਕ ਲੈ ਜਾਣ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਜਿਹੜੇ ਕੋਈ ਪਦਾਰਥਾਂ ਦੀ ਇੱਛਾ ਲੈ ਕੇ ਆਉਂਦੇ ਨੇ ਉਹ ਕੇਵਲ ਪਦਾਰਥਾਂ ਦੇ ਨਾਲ ਪ੍ਰੇਮ ਬੱਝਾ ਹੁੰਦਾ, ਉਹਨਾਂ ਦਾ ਪ੍ਰੇਮ ਸਤਿਗੁਰਾਂ ਦੇ ਨਾਲ ਨਹੀਂ, ਉਹਨਾਂ ਪਦਾਰਥਾਂ ਉਹਨਾਂ ਵਸਤੂਆਂ ਦੇ ਨਾਲ ਹੈ, ਉਹ ਪ੍ਰੇਮ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਨਹੀਂ ਕਰਦੇ।
ਇਸ ਪ੍ਰਕਾਰ ਮਧਿਆਨ ਲਓ ਗੁਰ ਕਰ ਦਰਬਾਰਾ।
ਇਸ ਤਰੀਕੇ ਦੇ ਨਾਲ ਮੈਂ ਧਿਆਨ ਲਓ, ਦੁਪਹਿਰ ਤੱਕ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਦਰਬਾਰ ਲੱਗਾ ਰਹਿੰਦਾ।
ਲੰਗਰ ਹੋਵੇ ਤਿਆਰ ਤਬ ਸਭਹੁਨ ਆਹਾਰਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੀ ਸਮਾਪਤੀ ਤੋਂ ਬਾਅਦ ਲੰਗਰ ਤਿਆਰ ਹੁੰਦਾ ਹੈ, ਸਾਰੀਆਂ ਸੰਗਤਾਂ ਲੰਗਰ ਵਿੱਚ ਜਾ ਕੇ ਪ੍ਰਸ਼ਾਦਾ ਛਕਦੀਆਂ ਹਨ।
ਨਿਕਟਾਏ ਜਬ ਲਾਂਗਰੀ ਭਾਖੇ ਅਰਦਾਸਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਜਦੋਂ ਲਾਂਗਰੀ ਸਿੱਖ ਆ ਕੇ ਬੇਨਤੀ ਕਰਦਾ ਹੈ,
ਹੁਣ ਸ੍ਰੀ ਸਤਿਗੁਰ ਤਬ ਉਠੇ ਸਤਸੰਗਤ ਦਸਾ।
ਇਸ ਵੇਲੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਲਾਂਗਰੀ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਹੋਇਆ ਆਪ ਵੀ ਸੰਗਤਾਂ ਦੇ ਨਾਲ ਉੱਠ ਕਰਕੇ ਪ੍ਰਸ਼ਾਦਾ ਛਕਣ ਵਾਸਤੇ ਲੰਗਰ ਵਿੱਚ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਪੰਗਤ ਤੇ ਸੰਗਤ ਦੀ ਜੋ ਇਹ ਪਰੰਪਰਾ ਮਹਾਰਾਜ ਜੀ ਨੇ ਬੜੇ ਸਖਤ ਹੋ ਕੇ ਆਰੰਭ ਕੀਤੀ, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਹੁਣ ਤੱਕ ਇਹ ਪਰੰਪਰਾ ਚੱਲਦੀ ਆ ਰਹੀ ਹੈ। ਊਚ ਨੀਚ ਦੇ ਸਾਰੇ ਜਾਤ ਪਾਤ ਦੇ ਭੇਦ ਨੂੰ ਖਤਮ ਕੀਤਾ ਹੈ, ਇਹ ਸਾਰੀਆਂ ਸਮਾਜਿਕ ਬੁਰਾਈਆਂ ਨੂੰ ਦੂਰ ਕੀਤਾ, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਕਾਇਮ ਰੱਖਣ, ਗਰੀਬ ਨਵਾਜ ਰਹਿਮਤ ਕਰਨ। ਅਗਲੇ ਪ੍ਰਸੰਗ ਦੀ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋਂ ਸੱਜਣੇ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਓ ਮੇਲ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।